ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਅਬ ਹਰ ਰਾਖਨ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਅਬ ਹਰ ਰਾਖਨ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸਟ ਭਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਧ ਮੰਤਰ ਮੂਲ ਮਨ ਏਕ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਨ ਬੰਛ ਨਿਤ ਨਾਨਕ ਪੁਨਹ ਪੁਨਹ ਬਲਿਹਾਰਿਆ ਔਖਧ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਕਰ ਪ੍ਰਭ ਧਾਰਿਆ ਚਰਨ ਰੇਨ ਬੰਛ ਨਿਤ ਨਾਨਕ ਪੁਨਹ ਪੁਨਹ ਬਲਿਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਾਗਤ ਜੋਤ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 674 ਅਤੇ 75 'ਤੇ ਅੰਕਿਤ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਤਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਦੋ ਪਦਿਆਂ ਦਾ ਇਹ ਸ਼ਬਦ ਸਰਵਣ ਕੀਤਾ ਹੈ। ਜਿਤਨੀ ਜਿਤਨੀ ਸ਼ਬਦ ਦੀ ਸਮਝ ਲੱਗਦੀ ਹੈ ਉਤਨੀ ਉਤਨੀ ਆਪਣੇ ਜੀਵਨ ਦੀ ਸੋਝੀ ਵੀ ਆਉਂਦੀ ਹੈ। ਇੱਕ ਹੈ ਅੱਖਰਾਂ ਨੂੰ ਪੜ੍ਹਨਾ, ਇੱਕ ਹੈ ਆਪਣੀ ਜ਼ਿੰਦਗੀ ਨੂੰ ਪੜ੍ਹਨਾ। ਪੜ੍ਹਨਾ ਸਟੱਡੀ ਕਰਨਾ ਰਿਸਰਚ ਕਰਨ ਨੂੰ ਵੀ ਕਹਿੰਦੇ ਨੇ, ਖੋਜ ਕਰਨਾ। ਮੇਰੇ ਗੁਰੂ ਪਿਤਾ ਦੇ ਬਚਨ ਨੇ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਂ ਹੈ। ਬਹੁਤ ਜ਼ਰੂਰੀ ਹੈ ਆਪਣੇ ਅੰਦਰਲੇ ਜੀਵਨ ਨੂੰ ਪੜ੍ਹਨਾ, ਕਿਉਂਕਿ ਜਿਤਨੇ ਵੀ ਜ਼ਿੰਦਗੀ 'ਚ ਦੁੱਖ ਨੇ ਉਹਨਾਂ ਦੁੱਖਾਂ ਦੇ ਕਾਰਨ ਸਾਡੇ ਅੰਦਰਲੇ ਸੋਚ ਅਤੇ ਸੁਭਾਅ ਵਿੱਚ ਬੈਠੇ ਨੇ। ਦੱਦਾ ਹੈ ਦੋਸ਼ ਨਾ ਦਿਉਂ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਸਾਡੀ ਜ਼ਿੰਦਗੀ ਦਾ ਇੱਕ ਮੇਨ ਮੋਟਿਵ ਮੇਰੇ ਗੁਰੂ ਪਿਤਾ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਨੇ, ਆਓ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ। ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਧਨਾਸਰੀ ਮਹਲਾ ਪੰਜਵਾਂ ਅਬ ਹਰ ਰਾਖਨ ਹਾਰ ਚਿਤਾਰਿਆ। ਧਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ। ਪੰਗਤੀ ਵਿੱਚ ਜੋ ਸ਼ਬਦ ਆਏ ਨੇ ਅਬ, ਇੱਥੇ ਅਬ ਦੇ ਅਰਥ ਹੈ ਇਸ ਵੇਲੇ ਦੀ ਪ੍ਰੈਜੈਂਟ ਲਾਈਫ, ਜੋ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ। ਚਿਤਾਰਿਆ ਚੇਤੇ ਰੱਖਣਾ ਸ਼ੁਰੂ ਕੀਤਾ। ਅੰਮ੍ਰਿਤ ਵੇਲੇ ਪਾਵਨ ਮੁਖਵਾਕ ਦੀ ਕਥਾ ਵਿੱਚ ਆਪਾਂ ਵਿਚਾਰਿਆ ਸੀ, ਚਾਰ ਯਾਦਾਂ ਬੰਦੇ ਦੇ ਨਾਲ ਨਾਲ ਤੁਰਦੀਆਂ ਨੇ, ਕਦੀ ਵੀ ਭੁੱਲਦਾ ਨਹੀਂ। ਨੰਬਰ ਇੱਕ, ਆਪਣਾ ਘਰ ਕਦੀ ਨਹੀਂ ਭੁੱਲਦਾ। ਨੰਬਰ ਦੋ, ਆਪਣਾ ਪਰਿਵਾਰ। ਸਵੇਰ ਤੋਂ ਸ਼ਾਮ ਤੱਕ ਵਾਰ ਵਾਰ ਬਹੁਤ ਵਾਰੀ ਚੇਤੇ ਆਉਂਦਾ ਹੈ। ਨੰਬਰ ਤਿੰਨ, ਬੱਚੇ। ਨੰਬਰ ਚਾਰ, ਕਾਰੋਬਾਰ, ਜੋਬ। ਜੋ ਰੋਜ਼ਾਨਾ ਦੀ ਜ਼ਿੰਦਗੀ ਵਾਹਿਗੁਰੂ ਨੇ ਜ਼ਿੰਮੇਵਾਰੀ ਲਾਈ ਹੈ, ਉੱਠਦਿਆਂ ਹੀ ਯਾਦ ਆਉਂਦੀ ਹੈ। ਜਿਹੜੀ ਸਵੇਰ ਵੇਲੇ ਆਪਾਂ ਇੱਕ ਗੱਲ ਵਿਚਾਰੀ ਸੀ, ਕਿਉਂਕਿ ਬਹੁਤ ਸਾਰੇ ਪ੍ਰਾਣੀ ਇਸ ਵੇਲੇ ਸਵੇਰ ਦੀ ਕਥਾ ਵਿੱਚ ਨਹੀਂ ਹੁੰਦੇ, ਸੰਖੇਪ ਮਾਤਰ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨੇ, ਭਾਈ ਲਾਲੋ ਕੀ ਕਰ ਰਹੇ ਹਾਂ, ਹਜ਼ੂਰ ਕਿਲੇ ਕੱਢ ਰਹੇ ਹਾਂ। ਭਾਈ ਲਾਲੋ, ਕਿਲੇ ਹੀ ਘੱਟਦਾ ਰਹੇਗਾ, ਕੁਛ ਹੋਰ ਵੀ ਕਰੇਗਾ? ਕਹਿਣ ਲੱਗਾ ਸਤਿਗੁਰੂ, ਅਸੀਂ ਕੀ ਜਾਣੀਏ, ਸਾਨੂੰ ਤੇ ਕਿਲੇ ਹੀ ਕਰਨੇ ਆਉਂਦੇ ਜੇ, ਤੁਸੀਂ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ, ਹੈ ਤੇ ਘੜਨਾ ਹੀ, ਜਿੱਥੇ ਕਿਲੇ ਘੜਨੇ ਨੇ ਉੱਥੇ ਨਾਲ ਮਨ ਵੀ ਘੜ ਲਿਆ ਕਰ ਰੱਖ ਵਾਹਿਗੁਰੂ। ਇਸ ਵਿੱਚੋਂ ਇੱਕ ਗੱਲ ਸਿੱਖੀਏ, ਪਰਿਵਾਰ ਤੇ ਚੇਤੇ ਆਉਂਦਾ ਰਹੇਗਾ, ਜਿਸ ਵਾਹਿਗੁਰੂ ਨੇ ਪਰਿਵਾਰ ਦਿੱਤਾ ਹੈ ਉਹ ਵੀ ਚੇਤੇ ਆ ਜਾਵੇ। ਸਵੇਰੇ ਹੀ ਉੱਠਦਿਆਂ ਜੋਬ ਕਾਰੋਬਾਰ ਚੇਤੇ ਆਏਗਾ। ਮੇਰਾ ਪਰਸਨਲ ਐਕਸਪੀਰੀਅੰਸ ਤੇ ਨਹੀਂ ਹੈ, ਬੁਢੇਪੇ 'ਚ ਜਾ ਕੇ ਸ਼ਾਇਦ ਇਹ ਐਕਸਪੀਰੀਅੰਸ ਹੋ ਜਾਵੇ। ਬਜ਼ੁਰਗ ਬੈਠੇ ਨੇ ਜਿਹੜੇ ਰਿਟਾਇਰਡ ਹੋ ਜਾਂਦੇ ਨੇ, ਕਾਰੋਬਾਰ ਜ਼ਿੰਮੇਵਾਰੀਆਂ ਨਿਭਾਤੀਆਂ, ਬੱਚੇ ਪਰਿਵਾਰ ਸੰਭਾਲ ਲੈਂਦੇ ਨੇ, ਬਿਲਕੁਲ ਲਾਈਫ ਫਰੀ ਹੋ ਜਾਂਦੀ ਹੈ। ਮੇਰਾ ਪਰਸਨਲ ਐਕਸਪੀਰੀਅੰਸ ਤੇ ਨਹੀਂ ਹੈ, ਪਰ ਜੋ ਦੇਖਿਆ ਇੰਜ ਫੀਲ ਹੁੰਦਾ ਹੈ ਕਿ ਫਿਰ ਵੀ ਜ਼ਿੰਦਗੀ ਦਾ ਇੱਕ ਰੂਟੀਨ ਬਣਾਇਆ ਹੁੰਦਾ ਹੈ। 9 ਵਜੇ ਫਲਾਣੇ ਥਾਂ ਜਾਵਾਂਗੇ, ਉੱਥੇ ਬੈਠਾਂਗੇ, ਚਲੋ ਚਾਰ ਗੱਲਾਂ ਬਾਤਾਂ ਹੋ ਜਾਣਗੀਆਂ, ਫਿਰ ਉੱਥੇ ਜਾਵਾਂਗੇ। ਜੋ ਵੀ ਰੂਟੀਨ ਹੈ, ਲੱਗਦਾ ਸਵੇਰੇ ਉੱਠਦਿਆਂ ਉਹ ਵੀ ਚੇਤੇ ਆਉਂਦਾ ਹੋਏਗਾ। ਜੋ ਜ਼ਿੰਦਗੀ ਦਾ ਰੁਝਾਨ ਹੈ, ਰੋਜ਼ਾਨਾ ਦਾ, ਉਹ ਸਵੇਰੇ ਉੱਠਦੇ ਹੀ ਚੇਤੇ ਆਉਂਦਾ ਹੈ। ਜੇ ਫਿਰ ਕਾਰੋਬਾਰ ਚੇਤੇ ਆਉਂਦਾ ਹੈ, ਉਹਦੀ ਦਿੱਤੀ ਹੋਈ ਜੋਬ, ਉਹਦੀ ਦਿੱਤੀ ਹੋਈ ਜ਼ਿੰਮੇਵਾਰੀ ਚੇਤੇ ਆਉਂਦੀ ਹੈ, ਜਿਸ ਵਾਹਿਗੁਰੂ ਨੇ ਦਿੱਤੀ ਉਹ ਵੀ ਚੇਤੇ ਆ ਜਾਵੇ। ਫਿਰ ਘਰ, ਬੰਦਾ ਚਾਹੇ 10 ਦਿਨ ਬਾਹਰ ਰਹੇ, 10 ਮਹੀਨੇ, 10 ਸਾਲ ਬਾਹਰ ਰਹੇ, ਆਖਿਰਕਾਰ ਘਰ ਚੇਤੇ ਆਉਂਦਾ ਹੈ। ਜਿਸ ਵਾਹਿਗੁਰੂ ਨੇ ਘਰ ਦਿੱਤਾ ਹੈ, ਵਾਹਿਗੁਰੂ ਵੀ ਚੇਤੇ ਆ ਜਾਣ। ਬੱਚੇ, ਸਮਾਜ ਅੰਦਰ ਅਸੀਂ ਦੇਖ ਰਹੇ ਹਾਂ, ਕਈ ਵਾਰੀ ਬੱਚੇ ਆਗਿਆਕਾਰ ਨਹੀਂ ਰਹਿੰਦੇ। ਇੱਥੋਂ ਤੱਕ ਕਿ ਮਾਪਿਆਂ ਨੂੰ ਸਾਈਕੋਲੋਜੀਕਲੀ ਦੁਖੀ ਕਰਦੇ। ਜੇ ਜਿਹਨੂੰ ਵਿਦਵਾਨ ਸੱਜਣ ਕਹਿੰਦੇ ਸੀ, ਪੁੱਤਰ ਕਪੁੱਤਰ ਬਣ ਗਏ, ਪਰ ਫਿਰ ਵੀ ਮਾਪਿਆਂ ਨੂੰ ਚੇਤੇ ਰਹਿੰਦੇ ਜੇ, ਕਿਉਂਕਿ ਬੱਚੇ ਇੱਕ ਐਸੀ ਸਾਂਝ ਹੈ ਜਿਹੜੀ ਕਦੀ ਨਹੀਂ ਭੁੱਲਦੀ। ਫਿਰ ਜਿਸ ਵਾਹਿਗੁਰੂ ਨੇ ਬੱਚੇ ਦਿੱਤੇ ਨੇ, ਉਹ ਵਾਹਿਗੁਰੂ ਚੇਤੇ ਰਹਿ ਜਾਣ। ਸਾਨੂੰ ਗ੍ਰਸਤੀ ਜੀਵਾਂ ਨੂੰ ਮੇਰੇ ਗੁਰੂ ਪਿਤਾ ਨੇ ਇੱਕ ਸੌਖੀ ਜੀ ਭਗਤੀ ਦੱਸ ਦਿੱਤੀ। ਭਗਤ ਕਬੀਰ ਜੀ ਦੇ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਅੰਦਰ ਹਨ। ਆਪਾਂ ਦੇਖਦੇ ਹਾਂ ਭਗਤ ਕਬੀਰ ਜੀ ਅਤੇ ਭਗਤ ਫਰੀਦ ਜੀ ਦੇ ਸ਼ਲੋਕਾਂ ਵਿੱਚ ਕਿਧਰੇ ਕਿਧਰੇ ਗੁਰੂ ਪਾਤਸ਼ਾਹ ਨੇ ਆਪਣੇ ਸ਼ਲੋਕ ਵੀ ਲਿਖੇ ਨੇ। ਜਿੱਥੇ ਗੱਲ ਪੂਰੀ ਕੰਸੈਪਟ ਕਲੀਅਰ ਨਾ ਹੁੰਦਾ ਹੋਵੇ, ਉੱਥੇ ਸਤਿਗੁਰਾਂ ਆਪਣਾ ਸ਼ਲੋਕ ਲਿਖਿਆ ਹੈ, ਔਰ ਉਹਦੀ ਨਿਸ਼ਾਨੀ ਹੈ ਉੱਪਰ ਮਹੱਲਾ 5ਵਾਂ ਲਿਖਿਆ ਹੋਏਗਾ, ਨੀਚੇ ਕਬੀਰ ਸ਼ਬਦ ਹੀ ਲਿਖਿਆ ਹੋਏਗਾ। ਜੇ ਭਗਤ ਫਰੀਦ ਜੀ ਦੀ ਸ਼ਲੋਕਾਂ ਵਿੱਚ ਹੈ, ਉੱਪਰ ਮਹੱਲਾ 5ਵਾਂ ਆ ਜਾਏਗਾ, ਵਿਚਕਾਰ ਉਹਦੇ ਫਰੀਦ ਹੀ ਆਏਗਾ, ਭਾਵ ਉਹਦਾ ਕਾਪੀਰਾਈਟ ਨਹੀਂ ਮਾਰਿਆ, ਕਾਪੀਰਾਈਟ ਉਸੇ ਤਰ੍ਹਾਂ ਰੱਖ ਦਿੱਤਾ, ਸ਼ਬਦ ਨੂੰ ਕਲੀਅਰ ਕਰ ਦਿੱਤਾ। ਉਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚ। ਲੱਗਦਾ ਹੈ ਕਿ ਜਦੋਂ ਬੰਦਾ ਦੂਸਰੇ ਨੂੰ ਦੇਖਦਾ ਹੈ, ਉਹਦੀ ਬਾਹਰੀ ਕਾਰੋਬਾਰ 'ਤੇ ਦੇਖ ਲੈਂਦਾ, ਉਹਦੀ ਆਊਟਲੁੱਕ 'ਤੇ ਦੇਖ ਲੈਂਦਾ, ਉਹਦੇ ਅੰਦਰ ਕੀ ਹੈ ਇਹ ਨਹੀਂ ਦੇਖਿਆ ਜਾਂਦਾ। ਅਸੀਂ ਤਾਂ ਭੁਲੇਖਾ ਖਾਣਾ ਹੀ ਹੈ। ਲੱਗਦਾ ਭਗਤ ਤ੍ਰਿਲੋਚਨ ਜੀ ਅਤੇ ਭਗਤ ਨਾਮਦੇਵ ਜੀ ਆਪਸ ਵਿੱਚ ਮਿੱਤਰ ਸਨ। ਉਸ ਸ਼ਲੋਕ ਵਿੱਚੋਂ ਇੰਝ ਗੱਲ ਸਾਹਮਣੇ ਆ ਰਹੀ ਹੈ ਅਤੇ ਉਹਨਾਂ ਵਿੱਚ ਆਪਸ ਵਿੱਚ ਜਿਹੜੀ ਗੱਲ ਹੋਈ ਸੀ, ਉਹ ਗੱਲ ਭਗਤ ਕਬੀਰ ਜੀ ਤੱਕ ਵੀ ਪਹੁੰਚੀ ਹੈ। ਤੇ ਭਗਤ ਕਬੀਰ ਜੀ ਨੇ ਉਸ ਦਾ ਜ਼ਿਕਰ ਕੀਤਾ ਹੋਇਆ, ਜਾਂ ਉਹ ਬਾਤ ਚੱਲਦੀ ਚੱਲਦੀ ਗੁਰੂ ਸਾਹਿਬ ਦੇ ਕੋਲ ਵੀ ਆਈ ਹੈ ਤੇ ਗੁਰੂ ਸਾਹਿਬ ਨੇ ਉਸ ਦਾ ਜ਼ਿਕਰ ਕੀਤਾ ਹੈ। ਉਹ ਜ਼ਿਕਰ ਇਹ ਸੀ ਕਿ ਇਹ ਨਾਮਦੇਵ ਜੀ, ਤੁਸੀਂ ਲੋਕਾਂ ਦੀਆਂ ਬੈੱਡ ਸ਼ੀਟਸ ਜਿਹੜੀਆਂ ਨੇ ਉਹ ਪ੍ਰਿੰਟ ਕਰਦੇ ਹੋ, ਕੱਪੜੇ ਧੋਨੇ ਹੋ, ਕਦੀ ਰੱਬ ਦਾ ਨਾਮ ਵੀ ਲੈ ਲਿਆ ਕਰੋ। ਕਾਹੇ ਸ਼ੀਪੋ ਸ਼ਾਇਲ ਹੈ, ਇਹ ਸ਼ੀਪੋ ਸ਼ਾਇਲ ਹੈ ਜਿਹੜੇ ਤੂੰ ਚੰਦੇ ਠੇਕ ਰਿਹਾ, ਕਦੀ ਰੱਬ ਦਾ ਨਾਮ ਵੀ ਲੈ ਲਿਆ ਕਰ। ਉਹ ਕਹਿਣ ਲੱਗੇ, ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਓ ਸਭ ਕਾਮ, ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਆ ਭਗਤੀ ਗ੍ਰਸਥ ਮਾਰਗ ਦੀ ਹੈ। ਸ਼ਾਇਦ ਬਾਹਰੋਂ ਲੱਗਦਾ ਹੋਵੇ ਕਿ ਇਹ ਬੰਦਾ ਆਪਣੇ ਬੱਚਿਆਂ ਨੂੰ ਬੜਾ ਯਾਦ ਕਰਦਾ ਹੈ, ਪਰ ਕੀ ਪਤਾ ਅੰਦਰੋਂ ਇਹ ਸੋਚਦਾ ਹੋਵੇ ਕਿ ਉਹ ਮੇਰਾ ਬੇਟਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਹਿਬਜ਼ਾਦਾ ਹੈ ਅਤੇ ਮੇਰੀ ਬੇਟੀ ਗੁਰੂ ਦੀ ਸਾਹਿਬਜ਼ਾਦੀ ਹੈ, ਕਿਉਂਕਿ ਗੁਰੂ ਦੇ ਬਚਨ ਨੇ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ, ਕਿ ਸਾਡੀ ਜ਼ਿੰਮੇਵਾਰੀ ਲਾਈ ਹੈ ਉਹਨਾਂ ਨੂੰ ਉਹ ਬਾਣੀ ਦੀ ਗੁੜਤੀ ਦੇ ਦਈਏ ਜਿਉਂ ਜੀ ਸਾਹਿਬਜ਼ਾਦਿਆਂ ਦੇ ਕੋਲ ਸੀ। ਸਾਨੂੰ ਲੱਗਦਾ ਹੋਵੇਗਾ, ਬੰਦਾ ਕਹਿੰਦਾ ਹੋਵੇਗਾ, ਨਹੀਂ ਮੈਂ ਆਪਣੇ ਬੱਚਿਆਂ ਨੂੰ ਫੋਨ ਕਰਨਾ, ਇਹ ਬੱਚਿਆਂ ਨੂੰ ਯਾਦ ਕਰ ਰਿਹਾ, ਕੀ ਪਤਾ ਉਹ ਰਾਤੀਂ ਫੋਨ ਕਰਨ ਲੱਗਿਆਂ ਫੋਨ ਦੇ ਉੱਪਰ ਉਹਨਾਂ ਦੇ ਨਾਲ ਗੁਰਮਤਿ ਦੀ ਕਲਾਸ ਲੈਣੀ ਚਾਹੁੰਦਾ ਹੋਵੇ। ਇਹ ਸੋਚ ਕੇ ਗੁਰੂ ਦੇ ਸਾਹਿਬਜ਼ਾਦੇ ਨੇ ਮਨ ਦੇ ਦੋ ਸੁਭਾਅ ਨੇ, ਦੋ ਸਿਚੁਏਸ਼ਨ ਹੈ। ਇੱਕ ਉਹ ਜਿਸ ਵੇਲੇ ਮਨ ਕਹਿੰਦਾ ਹੈ ਇਹ ਘਰ ਮੇਰਾ ਹੈ, ਇੱਕ ਉਹ ਜਿਸ ਵੇਲੇ ਘਰ ਮਨ ਕਹਿੰਦਾ ਹੈ ਇਹ ਘਰ ਵਾਹਿਗੁਰੂ ਦਾ ਹੈ। ਇੱਕ ਮਨ ਦੀ ਉਹ ਸਥਿਤੀ ਹੈ ਜਦੋਂ ਇਹ ਕਹਿੰਦਾ ਹੈ ਬੈੱਡ ਮੇਰਾ ਹੈ, ਬੜਾ ਸੋਹਣਾ ਬਣਿਆ, ਮੈਂ ਬੜੇ ਪੈਸੇ ਲਾਏ ਨੇ। ਇੱਕ ਮਨ ਦੀ ਉਹ ਪ੍ਰਸਥਿਤੀ ਹੈ ਜਦੋਂ ਮਨ ਕਹਿੰਦਾ ਹੈ ਕਿ ਸੁਖਮਨੀ ਸਾਹਿਬ ਦੀ ਪੰਕਤੀ ਹੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ, ਇਹ ਸੇਜ ਇਹ ਬੈੱਡ ਵਾਹਿਗੁਰੂ ਦੀ ਦਿੱਤੀ ਹੋਈ ਹੈ। ਹੋ ਸਕਦਾ ਹੈ ਜਦੋਂ ਮਨ ਮੇਰਾ ਬੈੱਡ ਕਹਿ ਕੇ ਸੌਂ ਰਿਹਾ ਤੇ ਪਤਾ ਨਹੀਂ ਸੋਹਿਲਾ ਸਾਹਿਬ ਦਾ ਪਾਠ ਕਰਕੇ ਸੌਂਦਾ ਕਿ ਨਹੀਂ ਸੌਂਦਾ, ਪਰ ਜਦੋਂ ਗੁਰੂ ਦਾ ਦਿੱਤਾ ਸਮਝ ਰਿਹਾ ਤੇ ਇਹਨੂੰ ਨੀਂਦ ਹੀ ਨਹੀਂ ਆ ਸਕੇਗੀ ਜੇ ਉਹ ਨਿਤਨੇਮ ਨਹੀਂ ਕਰੇਗਾ। ਕਿਉਂ? ਕਿਸੇ ਦੀ ਚੀਜ਼ ਵਰਤਦੇ ਆ ਉਹਦਾ ਥੈਂਕ ਯੂ ਤੇ ਜ਼ਰੂਰ ਕਰਨਾ ਪੈਂਦਾ ਹੈ। ਇਹ ਛੋਟਾ ਜਿਹਾ ਸ਼ਬਦ ਹੈ ਥੈਂਕ ਯੂ, ਪਰ ਇਹ ਭਾਵਨਾ ਅੰਦਰ ਨਾ ਵਸਦੀ ਹੋਵੇ ਤੇ ਕਈ ਵਾਰੀ ਕਿਸੇ ਤੋਂ ਮੰਗਣ ਜਾਓ ਤੇ ਉਹ ਚੀਜ਼ ਵਾਰ ਵਾਰ ਨਹੀਂ ਮਿਲਦੀ। ਆਖੋ ਵਾਹਿਗੁਰੂ, ਇੱਥੇ ਤੇ ਸਭ ਕੁਛ ਅਣਮੰਗਿਆ ਦਿੱਤਾ ਹੈ, ਸਾਡੇ ਕੋਲ ਐਸਾ ਕੁਛ ਵੀ ਨਹੀਂ ਜਿਹੜਾ ਅਸੀਂ ਆਪ ਬਣਾਇਆ ਹੋਵੇ, ਐਸਾ ਸਾਡੇ ਕੋਲ ਕੁਛ ਵੀ ਨਹੀਂ ਜਿਹੜਾ ਵਾਹਿਗੁਰੂ ਦਾ ਨਾਂ ਹੋਵੇ। ਇਹ ਮਨ ਵਿੱਚ ਕਿਵੇਂ ਵਸੇ? ਇਹ ਤੇ ਸੱਚ ਹੈ ਸਰੀਰ ਵਾਹਿਗੁਰੂ ਦਾ ਦਿੱਤਾ ਹੋਇਆ ਹੈ, ਕਿਵੇਂ ਯਾਦ ਰਵੇ ਜੇ ਇਹ ਪੰਕਤੀ ਯਾਦ ਰਹਿ ਜਾਵੇ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹਦੇ ਲਈ ਮਾਇੰਡ ਪ੍ਰੈਕਟਿਸ, ਜਿਹਨੂੰ ਕਹਿੰਦੇ ਧਿਆਨ ਦੀ ਸਾਧਨਾ, ਇੱਕ ਸਾਧਨਾ ਇਹ ਹੈ ਇਹਨੂੰ ਗਾ ਕੇ ਪੜ੍ਹ ਲਿਆ ਜਾਵੇ ਤਾਂ ਕਿ ਚੇਤਾ ਸ਼ਕਤੀ ਵਿੱਚ ਬੈਠ ਜਾਵੇ। ਜਦੋਂ ਵੀ ਇਸ਼ਨਾਨ ਕਰੀਏ, ਸਰੀਰ ਮੇਰਾ ਨਹੀਂ ਵਾਹਿਗੁਰੂ ਦੀ ਦਾਤ ਹੈ, ਆਹਾ ਫਿਰ ਗੁਰਸਿੱਖ ਇਸ਼ਨਾਨ ਕਰ ਨਹੀਂ ਰਿਹਾ, ਸਰੀਰ ਦਾ ਇਸ਼ਨਾਨ ਕਰਵਾ ਰਿਹਾ ਹੈ। ਜ਼ਰੂਰ ਬਾਣੀ ਚੇਤੇ ਆਏਗੀ, ਜ਼ਰੂਰ ਵਾਹਿਗੁਰੂ ਚੇਤੇ ਆਉਣਗੇ। ਇਹ ਵੀ ਸੱਚ ਹੈ ਕਿ ਇਸ਼ਨਾਨ ਕਰਨ ਤੋਂ ਬਾਅਦ ਕੱਪੜੇ ਪਾਉਣੇ ਨੇ, ਅਲਮਾਰੀ ਖੋਲ੍ਹੇਗਾ, ਕੱਪੜੇ ਧੋਤੇ ਪ੍ਰੈਸ ਕੀਤੇ ਪਏ ਜੇ, ਇਹ ਪੰਕਤੀ ਚੇਤੇ ਆ ਜਾਵੇ, ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤੇ ਸਹਿ ਤਿਆਗ ਕਤ ਅਵਰ ਲਭਾਵੈ, ਇਹ ਕੱਪੜੇ ਮੇਰੇ ਵਾਹਿਗੁਰੂ ਨੇ ਦਿੱਤੇ ਹੋਏ ਨੇ। ਫਿਰ ਉਹ ਕੱਪੜੇ ਪਹਿਨ ਨਹੀਂ ਰਿਹਾ, ਗੁਰੂ ਦੇ ਦਿੱਤੇ ਹੋਏ ਸਰੀਰ ਦੇ ਉੱਪਰ ਪਹਿਨਾ ਰਿਹਾ ਹੈ। ਇਹ ਵੀ ਸੱਚ ਹੈ। ਤੀਸਰਾ ਕਰਮ, ਜਦੋਂ ਬੰਦਾ ਕੱਪੜੇ ਪਾ ਲੈਂਦਾ ਹੈ, ਪੂਰਨ ਤਿਆਰ ਹੋ ਜਾਂਦਾ ਹੈ, ਸ਼ੀਸ਼ੇ ਦੇ ਸਾਹਮਣੇ ਜ਼ਰੂਰ ਦੇਖਦਾ ਹੈ, ਕੱਪੜੇ ਨਹੀਂ ਰੂਪ ਦੇਖਦਾ ਹੈ। ਆਪਣੇ ਰੂਪ ਦਾ, ਆਪਣੇ ਸਰੀਰ ਤੇ ਕੱਪੜਿਆਂ ਦਾ ਪ੍ਰਭਾਵ ਦੇਖਦਾ ਹੈ। ਪੰਗਤੀ ਚੇਤੇ ਆ ਜਾਵੇ ਜਿਹੇ ਪ੍ਰਸਾਦ, ਤੇਰਾ ਸੁੰਦਰ ਰੂਪ, ਰੂਪ ਮੇਰਾ ਨਹੀਂ ਵਾਹਿਗੁਰੂ ਦਾ ਹੈ, ਫਿਰ ਰਹਿਤ ਬਣ ਗਈ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਫਿਰ ਗੁਰਸਿੱਖਾਂ ਨੇ ਸਾਡੇ ਤੱਕ ਜੋ ਬਚਨ ਪਹੁੰਚਾਏ ਗੁਰੂ ਪਿਤਾ ਦੇ ਕਹੇ ਹੋਏ, ਜਿਨ੍ਹਾਂ ਰਹਿਤਨਾਮੇ ਲਿਖੇ ਉਹਨਾਂ ਕਿਹਾ ਗੁਰੂ ਕਾ ਗੁਰਸਿੱਖ ਸ਼ੀਸ਼ੇ ਦੇ ਸਾਹਮਣੇ ਜਦੋਂ ਸਰੂਪ ਦੇਖੇਗਾ ਉਹਨੂੰ ਗੁਰੂ ਕਾ ਸਰੂਪ ਜਾਣੇਗਾ, ਤੇ ਫਿਰ ਘਰੋਂ ਤੁਰਨ ਲੱਗਿਆਂ ਕਮਾਲ ਹੋ ਗਈ, ਉਹ ਗੁਰੂ ਨੂੰ ਫਤਿਹ ਬੁਲਾ ਕੇ ਤੁਰ ਰਿਹਾ ਹੈ। ਚੌਥਾ ਸਟੈਪ, ਜੇ ਆਪਣੇ ਰੂਪ ਨੂੰ ਵਾਹਿਗੁਰੂ ਦਾ ਦਿੱਤਾ ਸਮਝ ਕੇ, ਗੁਰੂ ਦਾ ਸਰੂਪ ਦਿੱਤਾ ਸਮਝ ਕੇ, ਰੋਜ਼ਾਨਾ ਸ਼ੀਸ਼ੇ ਵਿੱਚੋਂ ਦੀ ਗੁਰੂ ਦੇ ਸਰੂਪ ਸਮਝ ਕੇ ਫਤਿਹ ਬੁਲਾਉਂਦਾ, ਫਿਰ ਹਰ ਸਰੂਪ ਦੇ ਨਾਲ ਪਿਆਰ ਜਾਗੇਗਾ, ਪਿਆਰ ਜਾਗੇਗਾ। ਤਿਸ ਕਹਿ ਪਾਣਾ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਉਹ ਤੇ ਸ਼ੀਸ਼ੇ ਵਿੱਚੋਂ ਦੀ ਦਿਖ ਰਹੇ ਪ੍ਰਤੀਬਿੰਬ ਨੂੰ ਗੁਰੂ ਦਾ ਸਰੂਪ ਸਮਝਣ ਵਾਲਾ ਜਦੋਂ ਸੱਚਮੁੱਚੀ ਗੁਰਸਿੱਖ ਸਾਹਮਣੇ ਆਏਗਾ, ਗੁਰਸਿੱਖ ਦੇ ਸਰੂਪ ਨੂੰ ਗੁਰੂ ਦਾ ਸਰੂਪ ਸਮਝੇਗਾ, ਤੇ ਫਿਰ ਉਸ ਵੇਲੇ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਇਹ ਸਭ ਚੇਤਾ ਸ਼ਕਤੀ ਨਾਲ ਸੰਬੰਧਿਤ ਮਰਿਆਦਾ ਹੈ, ਰੋਜ਼ਮਰਾ ਦੀ ਕਿਰਿਆ ਹੈ। ਚੇਤੇ ਕਿਵੇਂ ਆਵੇ, ਜਿਹਨੂੰ ਅਸੀਂ ਮਾਇੰਡ ਪ੍ਰੈਕਟਿਸ ਕਹਿ ਦਿੰਦੇ ਹਾਂ, ਜਿਹਨੂੰ ਧਿਆਨ ਦੀ ਸਾਧਨਾ ਕਹਿ ਦਿੰਦੇ ਹਾਂ, ਅਗਰ ਕੋਈ ਸਿਮਰਨ ਵਿੱਚ ਬੈਠ ਰਿਹਾ ਤੇ ਉਹ ਵੀ ਮਾਇੰਡ ਪ੍ਰੈਕਟਿਸ ਹੈ, ਪਰ ਉਸ ਮਾਇੰਡ ਪ੍ਰੈਕਟਿਸ ਦਾ ਰਿਜ਼ਲਟ ਦਿਨ ਵੇਲੇ ਜ਼ਰੂਰ ਆਉਣਾ ਚਾਹੀਦਾ ਹੈ। ਅਗਰ ਕੋਈ ਨਿਤਨੇਮ ਕਰ ਰਿਹਾ, ਸਤਸੰਗਤ ਕਰ ਰਿਹਾ, ਬਾਣੀ ਦਾ ਪਾਠ ਕਰ ਰਿਹਾ, ਸ਼ਬਦ ਦੀ ਵਿਚਾਰ ਕਰ ਰਿਹਾ, ਇਹ ਮਨ ਵਿੱਚ ਕਦੀ ਨਾ ਲੈ ਕੇ ਆਉਣਾ ਜੇ ਸ਼ਬਦ ਦੀ ਵਿਚਾਰ ਕਰਨ ਵਾਲਾ ਕੁਛ ਸਿਖਾ ਨਹੀਂ ਰਿਹਾ, ਉਹ ਵੀ ਸਿੱਖ ਹੀ ਰਿਹਾ ਹੈ। ਇੱਥੇ ਸੁਣਨ ਵਾਲਾ ਵੀ ਸਿੱਖ ਰਿਹਾ, ਇੱਥੇ ਸ਼ਬਦ ਦੀ ਵਿਚਾਰ ਕਰਨ ਵਾਲਾ ਵੀ ਸਿੱਖ ਰਿਹਾ, ਕੀਰਤਨ ਸੁਣਨ ਵਾਲਾ ਵੀ ਸਿੱਖਦਾ ਹੈ, ਕਰਨ ਵਾਲਾ ਵੀ ਸਿੱਖਦਾ ਹੈ, ਸੇਵਕ ਸਿੱਖ ਪੂਜਨ ਸਭ ਆਵਾਂ ਹੈ, ਸਭ ਗਾਵਾਂ ਹੈ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ, ਤਿਨਕਾ ਹਰ ਥਾਂ ਪਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਿਤਨੀ ਕੁ ਤੁੱਛ ਬੁੱਧੀ ਗੁਰੂ ਪਿਤਾ ਨੇ ਦਿੱਤੀ ਹੁੰਦੀ ਹੈ, ਉਸ ਮਤ ਅਨੁਸਾਰ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ। ਜੋ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਉਹ ਬਾਤ ਇੱਕ ਦੂਸਰੇ ਨਾਲ ਵਿਚਾਰੀ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਸ਼ਬਦ ਵਿਚਾਰ, ਗੁਰਮਤ ਵਿਚਾਰ, ਜਾਂ ਇਸੇ ਨੂੰ ਅਸੀਂ ਕਥਾ ਕਹਿ ਦਿੰਦੇ ਹਾਂ, ਆਪਸ ਵਿੱਚ ਵਿਚਾਰ ਹੈ। ਜੇ ਕਿਤੇ ਮੇਰੇ ਜੀਵਨ ਅੰਦਰ ਇੱਥੇ ਵਿਚਾਰ ਵਿੱਚ ਤੇ ਸਹਿਜ ਦੀ ਗੱਲ ਕਰ ਰਿਹਾ, ਘਰ ਵਿੱਚ ਜਾ ਕੇ ਮੈਂ ਖਿਝ ਰਿਹਾ, ਤੇ ਮੇਰਾ ਵੀ ਦਿਨ ਵੇਲੇ ਦਾ ਜਿਹੜਾ ਅਭਿਆਸ ਹੈ ਉਹ ਹਾਲੇ ਕੱਚਾ ਹੈ, ਕੱਚਾ ਹੈ। ਜੇ ਇੱਥੇ ਮੈਂ ਸ਼ਬਦ ਦੀ ਵਿਚਾਰ ਕਰਦਿਆਂ ਇਹ ਬਾਤ ਕਹਿ ਰਿਹਾ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨਾਈ, ਤੇ ਕਿਸੇ ਨੂੰ ਦੇਖ ਕੇ ਮੇਰੇ ਅੰਦਰ ਨਫ਼ਰਤ ਪੈਦਾ ਹੋ ਜਾਂਦੀ ਹੈ, ਤੇ ਮੇਰੀ ਜ਼ਿੰਦਗੀ ਜਿਉਣ ਦਾ ਅਭਿਆਸ ਹਾਲੇ ਕੱਚਾ ਹੈ, ਇਸ ਲਈ ਨਿਤ ਫਿਰ ਪਹੁੰਚਿਆ ਜਾਂਦਾ ਹੈ ਤਾਂ ਕਿ ਉਹ ਅਭਿਆਸ ਪਰਪੱਕ ਹੋ ਜਾਵੇ, ਲਾਈਫ ਉਹ ਬਣ ਜਾਵੇ, ਗੁਰ ਕਹਿਆ ਸੋ ਕਾਰ ਕਮਾਵਾ। ਇਹਦੇ ਲਈ ਇੱਕੋ ਇੱਕ ਫਾਰਮੂਲਾ, ਵਾਹਿਗੁਰੂ ਜੀ ਦੀ ਜੋਤ ਸਾਡੇ ਅੰਦਰ ਹੈ, ਵਾਹਿਗੁਰੂ ਦੀ ਜੋਤ ਹਰ ਥਾਂ 'ਤੇ ਹੈ, ਓਮਨੀ ਪ੍ਰੈਜੈਂਟ ਹੈ, ਕੋਈ ਐਸੀ ਜਗ੍ਹਾ ਹੀ ਨਹੀਂ ਹੈ ਜਿੱਥੇ ਵਾਹਿਗੁਰੂ ਨਹੀਂ ਹੈ। ਨੰਬਰ 2, ਇਹ ਜੀਵਨ ਵਾਹਿਗੁਰੂ ਦੀ ਦਾਤ ਹੈ, ਉਹਨੇ ਵਾਪਸ ਲੈਣੀ ਹੈ, ਕਦੋਂ ਲੈ ਲਵੇ ਸਾਨੂੰ ਕੁਛ ਭੇਦ ਨਹੀਂ ਆਏਗਾ। ਨੰਬਰ 3, ਜ਼ਿੰਦਗੀ ਦੀਆਂ ਜ਼ਰੂਰਤਾਂ ਜੋ ਵੀ ਪੂਰੀਆਂ ਹੋ ਰਹੀਆਂ ਨੇ ਉਹ ਰੱਬ ਦੀ ਬਣਾਈ ਹੋਈ ਕੁਦਰਤ ਦੇ ਵਿੱਚ ਉਹਨੇ ਸੋਰਸਿਸ ਰੱਖੇ ਹੋਏ ਨੇ, ਉਸ ਸੋਰਸਿਸ ਦੇ ਰਾਹੀਂ ਇਹ ਸਭ ਕੁਛ ਹੋਈ ਜਾ ਰਿਹਾ। ਹੁਣ ਕੁਦਰਤ ਦੇ ਵੀ ਕੁਛ ਨਿਯਮ ਨੇ, ਵਾਹਿਗੁਰੂ ਦੇ ਨਿਯਮ ਨੇ, ਸਾਡੀ ਜ਼ਿੰਦਗੀ ਦੇ ਨਿਯਮ ਨੇ। ਜਿਤਨਾ ਕੁ ਨਿਯਮਾਂ ਦੇ ਵਿੱਚ ਜੀਆ ਜਾਏਗਾ ਉਤਨੇ ਸੁੱਖ ਪੈਦਾ ਹੋਣਗੇ, ਨਿਯਮ ਦੀ ਉਲੰਘਣਾ ਹੋਏਗੀ ਦੁੱਖ ਪੈਦਾ ਹੋਣਗੇ। ਉਲੰਘਣਾ ਕਦੋਂ ਹੁੰਦੀ ਹੈ? ਜਦੋਂ ਮਨ ਸੁਚੇਤ ਨਹੀਂ ਰਹਿੰਦਾ, ਮਨ ਜਾਗਿਆ ਨਹੀਂ ਹੁੰਦਾ, ਮਨ ਦੇ ਅੰਦਰ ਕੌਨਸ਼ੀਅਸਨੈਸ ਨਹੀਂ ਹੁੰਦੀ, ਮਨ ਗੁਰੂ ਸਾਹਿਬ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਭੁੱਲ ਜਾਂਦਾ ਹੈ। ਇਹ ਆਦਤ ਟੀਨੇਜ ਤੋਂ ਸ਼ੁਰੂ ਹੋ ਜਾਂਦੀ ਹੈ। ਮਾਂ ਗੱਲਾਂ ਦੱਸਦੀ ਹੈ, ਬੱਚਾ ਭੁੱਲਣਾ ਸ਼ੁਰੂ ਹੋ ਜਾਂਦਾ ਹੈ। ਪਿਤਾ ਗੱਲਾਂ ਦੱਸਦੇ ਨੇ, ਬੱਚਾ ਭੁੱਲਣਾ ਸ਼ੁਰੂ ਹੋ ਜਾਂਦਾ ਹੈ। ਇਹ ਮਨ ਦੀ ਭੁੱਲਣ ਦੀ ਆਦਤ ਜਵਾਨੀ 'ਚ ਜਾ ਕੇ ਸ਼ਰਾਰਤ ਬਣਦੀ ਹੈ। ਪਤਾ ਹੁੰਦਾ ਮਾਂ ਨੇ ਆ ਕੇ ਹੈ, ਜਾਣ ਬੁੱਝ ਕੇ ਇਗਨੋਰ ਕਰ ਰਿਹਾ, ਕਿਉਂਕਿ ਮਨ ਸਵਾਦਾਂ ਵਿੱਚ ਖਿੱਚਿਆ ਗਿਆ ਹੁੰਦਾ ਹੈ। ਇਸ ਮਨ ਦੀ ਸਾਈਕੋਲੋਜੀਕਲੀ ਆਦਤ ਇਤਨੀ ਪੱਕ ਜਾਂਦੀ ਹੈ, ਬਾਤਾਂ ਗੁਰੂ ਦੀਆਂ ਵੀ ਸੁਣਦਾ ਹੈ। ਇਸ ਮਨ ਨੂੰ ਪਤਾ ਹੁੰਦਾ ਹੈ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਉਸ ਮਨ ਨੂੰ, ਉਸ ਅਵਸਥਾ ਨੂੰ ਪਾਵਨ ਗੁਰਬਾਣੀ ਅੰਦਰ ਪਤਿਤ ਕਿਹਾ ਹੈ। ਅਗਲੀ ਪੰਕਤੀ ਹੈ, ਪਤਿਤ ਪੁਨੀਤ ਕੀਏ ਖਿਨ ਭੀਤਰ, ਸਗਲਾ ਰੋਗ ਬੇਦਾਰਿਆ ਰਹਾਉ। ਪਤਿਤ, ਦੋ ਸ਼ਬਦ ਆਏ ਨੇ, ਇੱਕ ਪਤਿਤ ਇੱਕ ਪੁਨੀਤ। ਪੁਨੀਤ ਹੈ ਪਿਓਰ, ਪਤਿਤ ਹੈ ਗੰਧਲਿਆ ਹੋਇਆ, ਪੋਲਿਊਟਡ। ਪੁਨੀਤ ਹੈ ਸਾਫ ਸਵੱਛ, ਅੰਮ੍ਰਿਤ ਵੇਲੇ ਦਾ ਪਾਵਨ ਮੁਖਵਾਕ ਸਤਿਗੁਰੂ ਨੇ ਸਾਡੇ ਸਾਹਮਣੇ ਇਸ ਹਿਰਦੇ ਦੀ ਅਵਸਥਾ ਰੱਖੀ ਹੈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਕਦੀ ਤੇ ਹਿਰਦਾ ਬੜਾ ਸਾਫ ਹੁੰਦਾ ਹੈ ਤੇ ਕਦੀ ਹਿਰਦਾ ਮੈਲਾ ਹੋ ਜਾਂਦਾ ਹੈ। ਸੇਮ ਕਿਚਨ ਦੇ ਭਾਂਡਿਆਂ ਵਾਂਗ ਕਦੀ ਤੇ ਜੂਠੇ ਲਿਬੜੇ ਭਾਂਡੇ ਹੁੰਦੇ ਜੇ, ਕਦੀ ਧੋਤੇ ਹੋਏ ਬੜੇ ਵਧੀਆ ਸਾਫ ਚਮਕਦੇ ਜੇ। ਜੇ ਆਲਸ ਆ ਜਾਵੇ, ਲਿਬੜੇ ਹੋਏ ਭਾਂਡੇ ਜ਼ਿਆਦਾ ਚਿਰ ਪਏ ਰਹਿੰਦੇ ਜੇ, ਆਲਸ ਆ ਜਾਵੇ ਤੇ ਸਾਰੀ ਰਾਤ ਪਏ ਰਹਿੰਦੇ ਜੇ। ਇਸ ਲਈ ਜਦੋਂ ਵੀ ਕਿਸੇ ਸਾਂਝੀ ਜਗ੍ਹਾ ਤੇ ਜਾਈਏ, ਚਾਹੇ ਉਹ ਗੈਸਟ ਹਾਊਸ ਹੋਵੇ, ਕੋਈ ਧਰਮਸ਼ਾਲਾ ਹੋਵੇ, ਉੱਥੇ ਲਿਖਿਆ ਹੁੰਦਾ ਹੈ ਆਪਣੇ ਭਾਂਡੇ ਆਪ ਸਾਫ ਕਰੋ ਜੀ, ਤਾਂ ਕਿ ਤੇਰੇ ਰੱਖੇ ਹੋਏ ਭਾਂਡੇ ਲਗਾਤਾਰ ਮੈਲੇ ਨਾ ਰਹਿ ਜਾਣ। ਇਸੇ ਤਰ੍ਹਾਂ ਇਸ ਮਨ ਨੂੰ ਜਦੋਂ ਵੀ ਮੈਲ ਲੱਗੇ, ਤੁਰੰਤ ਧੋ ਲੈਣੀ ਸੌਖੀ ਹੈ, ਆਦਤ ਪੱਕ ਜਾਵੇ ਬਹੁਤ ਔਖੀ ਹੈ, ਬਹੁਤ ਔਖੀ ਹੈ। ਕੱਲ ਆਪਾਂ ਵਿਚਾਰ ਰਹੇ ਸੀ, ਜਦੋਂ ਮਨ ਖਿਝ ਰਿਹਾ ਹੋਵੇ ਉਦੋਂ ਚੁੱਪ ਹੋ ਜਾਈਏ, ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ, ਸੌਖਾ ਹੈ, ਬੜਾ ਸੌਖਾ ਹੈ, ਉਸੇ ਵੇਲੇ ਕੰਟਰੋਲ ਕਰ ਲਈਏ। ਜਦੋਂ ਖਿਝਿਆ ਹੋਇਆ ਮਨ ਕ੍ਰੋਧ ਵਿੱਚ ਤਪ ਗਿਆ, ਫਿਰ ਹੱਥ ਨਹੀਂ ਆਉਂਦਾ ਆਖੋ ਵਾਹਿਗੁਰੂ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਸਕ੍ਰਿਤੀ ਸ਼ਲੋਕਾਂ ਵਿੱਚ ਇੰਜ ਕਹਿੰਦੇ ਨੇ ਕਿ ਇਹ ਜਿਹੜਾ ਕ੍ਰੋਧ ਹੈ ਨਾ, ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ। ਬਸਿਅੰ ਕ੍ਰੋਧ, ਜਦੋਂ ਵੱਸ ਵਿੱਚ ਕਰ ਲੈਂਦਾ ਹੈ, ਫਿਰ ਇਹ ਮਨ ਇੰਜ ਟੱਪਦਾ ਹੈ ਜਥਾ ਮਰਕਟਾ, ਮਰਕਟਾ ਹੁੰਦਾ ਬੰਦਰ। ਕ੍ਰੋਧ ਦੀ ਅੱਗ ਵਿੱਚ ਇਹ ਮਨ ਇਤਨੀ ਛੇਤੀ ਛਾਲਾਂ ਮਾਰਦਾ ਹੈ, ਇਹ ਬੰਦਰ ਵਾਂਗੂ ਨੱਚਦਾ ਹੈ। ਅਤੇ ਜਦੋਂ ਬੰਦਰ ਟਪੂਸੀਆਂ ਮਾਰਦਾ ਹੈ ਨਾ, ਮੈਂ ਬੇਨਤੀ ਕਰਾਂ, ਫੜਨਾ ਬਹੁਤ ਔਖਾ ਹੈ ਵਾਹਿਗੁਰੂ। ਉਸਨੂੰ ਫੜਨ ਦੀ ਇੱਕ ਜੁਗਤ ਦੱਸ ਦਿੱਤੀ। ਉਹ ਕਹਿਣ ਲੱਗੇ, ਬੰਦਰ ਨੂੰ ਚਾਹੀਦੀਆਂ ਨੇ ਖਿੱਲਾਂ, ਛੋਟੀ ਕੁੱਜੀ ਦੇ ਵਿੱਚ, ਛੋਟੇ ਭਾਂਡੇ ਦੇ ਵਿੱਚ ਖਿੱਲਾਂ ਪਾ ਕੇ ਭਾਂਡਾ ਦੱਬ ਦਿੱਤਾ ਜਾਂਦਾ ਹੈ। ਉਹ ਖਿੱਲਾਂ ਦੇ ਲਈ ਹੱਥ ਅੰਦਰ ਕਰਦਾ ਹੈ, ਜਦੋਂ ਮੁੱਠੀ ਭਰਦਾ, ਮੁੱਠੀ ਵੱਡੀ ਹੋ ਜਾਂਦੀ ਹੈ, ਉਹਦਾ ਬਾਹਰ ਛੋਟਾ ਨਿਕਲਦਾ ਨਹੀਂ, ਫੜਿਆ ਰਹਿ ਜਾਂਦਾ ਹੈ। ਇਹਦਾ ਮਤਲਬ, ਜਿਸ ਵੇਲੇ ਮਨ ਖਿੱਝ ਜਾਵੇ, ਉਸੇ ਵੇਲੇ ਅਰਦਾਸ ਦੇ ਕੁੰਡੇ ਨਾਲ ਸਿਮਰਨ ਰਾਹੀਂ ਗੁਰਬਾਣੀ ਪੜ੍ਹ ਕੇ, ਕੋਈ ਚੰਗੀਆਂ ਵਿਚਾਰਾਂ ਕਰਕੇ, ਆਪਣੇ ਆਪ ਦੇ ਅੰਦਰੋਂ ਤਰਲੇ ਲੈ ਕੇ, ਵਾਹਿਗੁਰੂ ਤੋਂ ਸਹਿਜ ਮੰਗ ਕੇ ਕੰਟਰੋਲ ਕਰਨਾ ਸੌਖਾ ਹੈ। ਜਦੋਂ ਕ੍ਰੋਧ ਦੀ ਅੱਗ ਵਿੱਚ ਚਲਿਆ ਗਿਆ, ਜਿਤਨਾ ਚਿਰ ਨੋਰਮਲ ਨਹੀਂ ਹੁੰਦਾ, ਉਤਨਾ ਚਿਰ ਫੜਨਾ ਬੜਾ ਔਖਾ ਹੋ ਜਾਂਦਾ ਆਖੋ ਵਾਹਿਗੁਰੂ। ਇਸੇ ਤਰ੍ਹਾਂ ਆਪਾਂ ਦੁਨਿਆਵੀ ਜੀਵ ਹਾਂ, ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰਦੇ ਜੇ, ਹਰ ਇੱਕ ਦਾ ਮਾਇੰਡ ਸੈਟਅਪ ਆਪਣਾ ਹੈ, ਹਰ ਇੱਕ ਦੀ ਵਿਚਾਰ ਆਪਣੀ ਹੈ। ਜਦੋਂ ਸਾਡੀ ਵਿਚਾਰ ਨਾਲ ਦੂਸਰਾ ਸਹਿਮਤ ਨਹੀਂ ਹੁੰਦਾ, ਉਸ ਵੇਲੇ ਕੋਈ ਲੋੜ ਨਹੀਂ ਹੈ ਉਹ ਵਿਚਾਰ ਵਾਰ ਵਾਰ ਦੇ ਕੇ ਕਨਵਿੰਸ ਕਰਾਉਣ ਦੀ। ਚੁੱਪ ਹੋ ਜਾਣ ਦੇ ਨਾਲ ਇਹ ਪਿਆਰ ਦਾ ਰਿਸ਼ਤਾ ਬਣਾ ਕੇ ਰੱਖਣਾ ਥੋੜ੍ਹਾ ਸੌਖਾ ਹੈ, ਸੌਖਾ ਹੈ। ਜਦੋਂ ਆਰਗੂਮੈਂਟਸ ਟਕਰਾਉਣ ਲੱਗ ਜਾਣ, ਇੱਕ ਦੂਸਰੇ ਨੂੰ ਜਿੱਤਣ ਦੀ ਭਾਵਨਾ ਪੈਦਾ ਹੋ ਜਾਵੇ, ਇੱਕ ਦੇ ਮਨ ਵਿੱਚ ਆਵੇ ਮੈਂ ਠੀਕ ਹਾਂ, ਦੂਸਰੇ ਦੇ ਭਾਵ ਵਿੱਚ ਆਵੇ ਮੈਂ ਠੀਕ ਹਾਂ, ਅਤੇ ਜਦੋਂ ਇੱਕ ਦੂਸਰੇ ਪ੍ਰਤੀ ਨਫ਼ਰਤ ਹੋ ਜਾਵੇ ਮੈਂ ਬੇਨਤੀ ਕਰਾਂ ਫਿਰ ਤਾਂ ਨਜ਼ਰ ਵੀ ਬਚਾਉਣੀ ਔਖੀ ਹੈ, ਅੰਦਰਲੇ ਮਨ ਨੂੰ ਪਕੜਨਾ ਤਾਂ ਬਹੁਤ ਵੱਡੀ ਖੇਡ ਹੈ। ਪਰ ਇਹ ਸੱਚ ਹੈ, ਜਦੋਂ ਵੀ ਮਨ ਮੈਲਾ ਹੁੰਦਾ ਹੈ ਮਨ ਤਪਦਾ ਹੈ, ਤਪਿਆ ਹੋਇਆ ਮਨ ਦੁਖੀ ਹੁੰਦਾ ਹੈ, ਦੁਖੀ ਮਨ ਆਪਣੀ ਜ਼ਿੰਦਗੀ ਵਿੱਚ ਦੁੱਖਾਂ ਦੇ ਕੰਡੇ ਖਦੇੜ ਲੈਂਦਾ ਹੈ। ਜਦੋਂ ਦੁੱਖਾਂ ਦੇ ਕੰਡੇ ਲੈ ਕੇ ਦੁਨੀਆਂ ਦੇ ਕੋਲ ਜਾਏਗਾ, ਸ਼ਾਇਦ ਦੁਨੀਆਂ ਭਰਮ ਭੁਲੇਖੇ ਵਿੱਚ ਪਾ ਦੇਵੇ, ਜੇ ਗੁਰੂ ਸਾਹਿਬ ਦੇ ਕੋਲ ਆਏਗਾ ਤਾਂ ਗੁਰੂ ਸਾਹਿਬ ਨੇ ਦੋ ਗੱਲਾਂ ਬੜੀਆਂ ਕਮਾਲ ਦੀਆਂ ਕਹੀਆਂ ਨੇ ਪਿਆਰਿਆ, ਦਾਦਾ ਹੈ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਾਣਾ, ਦੁੱਖ ਤੇਰੇ ਆਪਣੇ ਅੰਦਰੋਂ ਨਿਕਲੇ ਨੇ, ਹੁਣ ਤੂੰ ਕੀ ਕਰ ਬੰਦੇ, ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਦਿਲ ਨੂੰ ਖੋਜ, ਕਿਤੇ ਅੰਦਰ ਪਲਿਊਟਡ ਵਿਚਾਰ ਤੇ ਨਹੀਂ ਪਏ? ਪਲਿਊਟਡ ਵਿਚਾਰ ਕੀ ਨੇ? ਜਿਹੜੇ ਖਿਆਲ ਗੁਣਾਂ ਦੇ ਵਿੱਚੋਂ ਨਿਕਲਦੇ ਨੇ ਉਹ ਬੜੇ ਪਿਓਰ ਨੇ, ਬੜੇ ਸਾਫ ਨੇ। ਜਿਹੜੇ ਵਿਚਾਰ ਬੇਕਾਰਾਂ ਵਿੱਚੋਂ ਦੀ ਨਿਕਲਦੇ ਨੇ ਉਹ ਪਲਿਊਟਡ ਹੋ ਜਾਂਦੇ ਨੇ। ਸਤਿਗੁਰਾਂ ਨੇ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਹੈ ਕਿ ਬੰਦੇ ਦੇ ਬੋਲ ਜਦੋਂ ਅੰਦਰਲੇ ਹੰਕਾਰ ਵਿੱਚੋਂ ਦੀ ਨਿਕਲ ਕੇ ਆਉਂਦੇ ਨੇ ਉਹ ਪਤਾ ਬੋਲ ਕੀ ਨੇ? ਪਾਵਨ ਪਵਿੱਤਰ ਪੰਕਤੀ ਹੈ, ਹਉ ਮਾਰੋਂ ਹਉ ਬੰਧੋਂ ਛੋਡੋਂ ਮੁਖ ਤੇ ਏਵ ਵਿਵਾੜੇ। ਬੰਦੇ ਦੇ ਮੁਖ ਵਿੱਚੋਂ ਇਹੋ ਜਿਹੇ ਚਾਰ ਬੋਲ ਨਿਕਲਦੇ ਨੇ, ਮੈਂ ਉਹਨੂੰ ਸਬਕ ਸਿਖਾ ਦਿਆਂਗਾ, ਮੈਂ ਉਹਨੂੰ ਨਾਨੀ ਚੇਤੇ ਕਰਾ ਦਿਆਂਗਾ, ਉਹ ਮੈਥੋਂ ਮਾਫ਼ੀ ਮੰਗ ਲਵੇ ਮੈਂ ਉਹਨੂੰ ਛੱਡ ਦਿਆਂਗਾ। ਹਉ ਮਾਰੋਂ ਹਉ ਬੰਧੋਂ ਛੋਡੋਂ ਮੁਖ ਤੇ ਏਵ ਵਿਵਾੜੇ। ਸਤਿਗੁਰੂ ਕਹਿੰਦੇ ਪਤਾ ਹੀ ਨਹੀਂ ਹੈ ਤੂੰ ਕੀ ਕਰ ਲਏਗਾ, ਇਹ ਚਾਰ ਦਿਹਾੜਿਆਂ ਦੀ ਜ਼ਿੰਦਗੀ ਹੈ, ਪਤਾ ਨਹੀਂ ਕਦੋਂ ਤੁਰ ਜਾਣਾ। ਆਖੋ ਵਾਹਿਗੁਰੂ, ਪਤਾ ਨਹੀਂ ਕਦੋਂ ਤੁਰ ਜਾਣਾ। ਜਿਸ ਦਿਨ ਜਾਣਾ ਹੈ ਸਭ ਕੁਛ ਇੱਥੇ ਰਹਿ ਜਾਣਾ ਹੈ। ਨਫ਼ਰਤ ਦੀ ਖੇਲ ਜ਼ਿੰਦਗੀ ਦਾ ਕਾਲਾ ਇਤਿਹਾਸ ਰਚ ਦੇਗੀ, ਪਿਆਰ ਦੀ ਖੇਲੀ ਹੋਈ ਖੇਲ ਜ਼ਿੰਦਗੀ ਨੂੰ ਸੁਨਹਿਰੀ ਪੰਨਿਆਂ 'ਤੇ ਲੈ ਜਾਏਗੀ। ਸਹਿਜ ਪੇਸ਼ੈਂਸ ਵਾਲਾ ਜਿਉਂਿਆ ਹੋਇਆ ਜੀਵਨ ਦੁਨੀਆ ਯਾਦ ਕਰੇਗੀ, ਕ੍ਰੋਧ ਦੀ ਅੱਗ ਵਿੱਚ ਜਿਉਂਿਆ ਹੋਇਆ ਜੀਵਨ ਕਿਸੇ ਨੇ ਯਾਦ ਨਹੀਂ ਕਰਨਾ। ਪੂਰਾਂ ਦੇ ਪੂਰ ਆਏ, ਪੂਰਾਂ ਦੇ ਪੂਰ ਚਲੇ ਗਏ। ਸਤਿਗੁਰੂ ਇਹਨਾਂ ਦੋ ਪੰਕਤੀਆਂ ਵਿੱਚ ਕਹਿੰਦੇ ਜੇ ਇਸ ਜਨਮ ਦੇ ਅੰਦਰ ਵਾਹਿਗੁਰੂ ਦੀ ਯਾਦ ਚੇਤੇ ਬਣ ਜਾਵੇ, ਵਾਹਿਗੁਰੂ ਦਾ ਸ਼ੁਕਰਾਨਾ ਮਨ ਵਿੱਚ ਬਣ ਜਾਵੇ ਅਤੇ ਵਾਹਿਗੁਰੂ ਦੇ ਗੁਣਾਂ ਵਾਲਾ ਜੀਵਨ ਬਣ ਜਾਵੇ ਤਾਂ ਫਿਰ ਵਾਹਿਗੁਰੂ ਬਖਸ਼ਿਸ਼ ਕਰਦੇ ਨੇ। ਜੇ ਕਿਤੇ ਮਨ ਮੈਲਾ ਹੋ ਵੀ ਜਾਵੇ, ਕ੍ਰੋਧ ਆ ਵੀ ਜਾਵੇ, ਵਾਹਿਗੁਰੂ ਨੂੰ ਚੇਤੇ ਕਰਕੇ ਇੱਕ ਸੈਕਿੰਡ ਦੇ ਵਿੱਚ ਆਪਣੇ ਮਨ ਨੂੰ ਕੰਟਰੋਲ ਕਰ ਲੈਂਦਾ। ਬਹੁਤ ਬਜ਼ੁਰਗ ਐਸੇ ਨੇ, ਮੇਰੀਆਂ ਮਾਵਾਂ ਐਸੀਆਂ ਨੇ, ਘਰ ਦੇ ਵਿੱਚ ਕਈ ਵਾਰੀ ਆਪਣੀ ਭਾਵਨਾਵਾਂ ਦੇ ਉਲਟ ਹੋ ਜਾਂਦਾ ਹੈ। ਸੱਚ ਹੈ ਜਿਹੜੀ ਮਾਂ ਨਿਤਨੇਮੀ ਹੈ, ਜਿਹੜੇ ਬਜ਼ੁਰਗ ਨਿਤਨੇਮੀ ਨੇ, ਉਹਨਾਂ ਦੀ ਜ਼ਰੂਰ ਇੱਛਾ ਹੁੰਦੀ ਹੈ ਸਾਡੇ ਪੁੱਤਰ ਧੀਆਂ ਸਾਡੇ ਪੋਤਰੇ ਪੋਤਰੀਆਂ ਨਿਤਨੇਮ ਕਰਨ। ਭਾਵਨਾ ਹੁੰਦੀ ਹੈ, ਸੁਪਨਾ ਹੁੰਦਾ ਹੈ ਵੀ ਚਾਹੀਦਾ। ਮੈਂ ਤਾਂ ਹਿਰਦੇ ਦੀਆਂ ਗਹਿਰਾਈਆਂ 'ਚੋਂ ਅਰਦਾਸ ਕਰਾਂਗਾ, ਵਾਹਿਗੁਰੂ ਜੀ ਕਿਰਪਾ ਕਰੋ, ਹਰ ਬਜ਼ੁਰਗ ਜੇ ਉਹ ਨਿਤਨੇਮੀ ਹੈ ਤਾਂ ਉਹਦੇ ਬੱਚੇ ਵੀ ਨਿਤਨੇਮੀ ਜ਼ਰੂਰ ਬਣਨ। ਵਾਹਿਗੁਰੂ ਜੀ ਕਲਾ ਵਰਤਾਓ, ਬੱਚੇ ਗੁਰਬਾਣੀ ਨਾਲ ਜੁੜਨ। ਜੇ ਕਿਤੇ ਨਾ ਜੁੜਨ, ਪਹਿਲਾਂ ਮਨ ਵਿੱਚ ਖਿਜਾਟ ਪੈਦਾ ਹੁੰਦੀ ਹੈ, ਮਨ ਦੁਖੀ ਹੁੰਦਾ ਹੈ। ਅਤੇ ਜੇ ਕਿਤੇ ਇੰਜ ਹੋ ਜਾਵੇ ਕਿ ਚਲੋ ਨਿਤਨੇਮ ਤਾਂ ਨਹੀਂ ਕਰਦੇ, ਬਾਣੀ ਤਾਂ ਨਹੀਂ ਪੜ੍ਹਦੇ, ਉਲਟਾ ਸਗੋਂ ਐਸਾ ਕੁਛ ਘਰ ਵਿੱਚ ਲਿਆਂਦਾ ਜਿਹੜਾ ਬਿਲਕੁਲ ਹੀ ਗੁਰਮਤ ਦੇ ਉਲਟ ਹੈ, ਨਸ਼ੇ ਆ ਜਾਣ, ਹੋਰ ਕੂੜ ਕਬਾੜ ਆ ਜਾਵੇ, ਤਾਂ ਫਿਰ ਮਨ ਬਹੁਤ ਦੁਖੀ ਹੁੰਦਾ ਹੈ, ਬਹੁਤ ਦੁਖੀ ਹੁੰਦਾ ਹੈ। ਕਿਉਂਕਿ ਮਨ ਦੀ ਇੱਕ ਭਾਵਨਾ ਸੀ, ਮਨ ਦੀ ਭਾਵਨਾ ਅਨੁਸਾਰ ਨਹੀਂ ਹੋਇਆ। ਗੁਰੂ ਪਿਆਰਿਓ, ਫਿਰ ਉਸ ਵੇਲੇ ਬੰਦਾ ਸੋਚਦਾ ਠੀਕ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਧ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਬਤ ਅੰਧ। ਬੰਦਾ ਯਾਦ ਕਰਦਾ ਹੈ ਜਦੋਂ ਮੇਰੇ ਬੱਚੇ ਟੀਨ ਏਜ ਦੇ ਵਿੱਚ ਸਨ, 6 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਸਨ, ਉਸ ਵੇਲੇ ਮੇਰੇ ਕੋਲ ਟਾਈਮ ਨਹੀਂ ਸੀ ਇਹਨਾਂ ਨੂੰ ਬੈਠ ਕੇ ਗੁਰਮਤਿ ਸਿਖਾਉਣ ਦਾ। ਚਲੋ ਖੈਰ, ਅੱਜ ਗੱਲਬਾਤ ਨਿਕਲ ਗਈ ਹੱਥੋਂ, ਪਰ ਘੱਟੋ ਘੱਟ ਅਰਦਾਸ ਤੇ ਹੈ, ਅਰਦਾਸ ਕਰਦਾ ਹੈ। ਜਿਸ ਵੇਲੇ ਅਰਦਾਸ ਕਰੇਗਾ, ਬਾਣੀ ਪੜ੍ਹੇਗਾ, ਸੱਚ ਜਾਣਿਓ ਜਿਹੜਾ ਦੁਖੀ ਮਨ ਹੈ ਕਿਧਰੇ ਨਾ ਕਿਧਰੇ ਦੁੱਖ ਜ਼ਰੂਰ ਕੰਟਰੋਲ ਹੋਏਗਾ। ਕਿਉਂ? ਕਿਉਂਕਿ ਅਰਦਾਸ ਦੇ ਨਾਲ ਵਿਸ਼ਵਾਸ ਵੱਧ ਜਾਂਦਾ ਹੈ। ਵਿਸ਼ਵਾਸ ਦੁਖੀ ਮਨ ਨੂੰ ਕਿਧਰੇ ਨਾ ਕਿਧਰੇ ਹੌਸਲਾ ਦਿੰਦਾ ਹੈ। ਮੈਂ ਤਾਂ ਇਹ ਵੀ ਕਹਿਣਾ ਚਾਹਾਂਗਾ, ਜੇ ਵਿਸ਼ਵਾਸ ਪਰਪੱਕ ਹੋ ਜਾਵੇ ਤਾਂ ਗੁਰੂ ਦੀ ਕਲਾ ਕਦੋਂ ਵਰਤ ਜਾਵੇ ਵੀ ਕੁਛ ਨਹੀਂ ਪਤਾ, ਕੁਛ ਨਹੀਂ ਪਤਾ। ਇਹਨੂੰ ਇਸ ਤਰੀਕੇ ਨਾਲ ਸਮਝਣਾ, ਜਦੋਂ ਕੋਈ ਘਰ ਦੇ ਵਿੱਚ ਐਸੀ ਨੂੰਹ ਆ ਜਾਂਦੀ ਹੈ ਜਿਸ ਨੂੰਹ ਨੇ ਸਾਰਿਆਂ ਨੂੰ ਨਿਤਨੇਮ ਕਰਨ ਲਾ ਲਿਆ। ਕਈ ਵਾਰੀ ਪੋਤਰਾ ਐਸਾ ਆ ਗਿਆ ਘਰ ਵਿੱਚ, ਪੋਤਰੇ ਨੇ ਸਾਰਿਆਂ ਨੂੰ ਬਾਣੀ ਪੜ੍ਹਨ ਲਾ ਲਿਆ। ਬੰਦਾ ਸੋਚਦਾ ਮਨਾ, ਜੇ ਮੇਰੇ ਪਿਤਾ ਦਾਦਾ ਜੀ ਅੱਜ ਹੁੰਦੇ ਉਹ ਦੇਖਦੇ ਘਰ ਦੇ ਵਿੱਚ ਕੈਸਾ ਮਾਹੌਲ ਹੈ, ਇਹਦਾ ਮਤਲਬ ਅੱਜ ਵੀ ਦਾਦਾ ਜੀ ਦੀਆਂ ਭਾਵਨਾਵਾਂ ਕੰਮ ਕਰ ਰਹੀਆਂ ਨੇ। ਕੋਈ ਗੱਲ ਨਹੀਂ, ਅਸੀਂ ਜੋ ਚਾਹੁੰਦੇ ਹਾਂ, ਅੱਜ ਹਰ ਸਿਆਣਾ ਗੁਰਸੁਚੇਤ ਗੁਰਸਿੱਖ ਜਿਹਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਪਿਆਰ ਹੈ, ਗੁਰੂ ਦੀਆਂ ਦਾਤਾਂ ਨਾਲ ਪਿਆਰ ਹੈ, ਉਹਦੇ ਹਿਰਦੇ 'ਚ ਜ਼ਰੂਰ ਦਰਦ ਹੋਏਗਾ, ਹੇ ਵਾਹਿਗੁਰੂ ਜੀ, ਹੇ ਸਤਿਗੁਰੂ ਜੀ, ਤੁਹਾਡੀ ਸਿੱਖ ਕੌਮ ਦੇ ਵਿੱਚ ਏਕਤਾ ਬਣ ਜਾਵੇ। ਜਦੋਂ ਏਕਤਾ ਨਹੀਂ ਦਿਸਦੀ ਮਨ ਵਿੱਚ ਦਰਦ ਪੈਦਾ ਹੁੰਦਾ ਹੈ। ਜਦੋਂ ਇਹ ਢਾਂਚਾ ਸਾਰਾ ਲੀਰੋ ਲੀਰ ਹੋਇਆ ਦਿਖਾਈ ਦਿੰਦਾ ਹੈ, ਦੁੱਖ ਦਰਦ ਤਾਂ ਹੁੰਦਾ ਹੀ ਹੈ, ਕਿਉਂਕਿ ਮੇਰੇ ਗੁਰੂ ਨੂੰ ਆਪਣੇ ਪਰਿਵਾਰ ਦਾ ਦੁੱਖ ਨਹੀਂ ਸੀ ਹੋਇਆ। ਉਹਨਾਂ ਇਹ ਗੱਲ ਕਹੀ, ਸੇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤਚਾਰ। ਪਰ ਨਾਲ ਮੈਂ ਇੱਕ ਬੇਨਤੀ ਕਰਾਂਗਾ, ਨਿਰਾਸ਼ ਹੋਣ ਦੀ ਲੋੜ ਨਹੀਂ। ਬਹੁਤ ਐਸੀਆਂ ਰੂਹਾਂ ਨੇ ਜਿਹੜੀਆਂ ਮਨ ਵਿੱਚ ਦਰਦ ਵੀ ਰੱਖਦੀਆਂ ਨੇ, ਜਿੱਥੋਂ ਤੱਕ ਹੋ ਸਕੇ ਯਤਨ ਵੀ ਕਰਦੀਆਂ ਨੇ। ਉਹਨਾਂ ਵਿੱਚੋਂ ਬਹੁਤੇ ਸਾਰਥਕ ਯਤਨ ਇਹ ਨੇ ਕਿ ਜੇ ਟੀਨੇਜ ਦੇ ਬੱਚਿਆਂ ਨੂੰ ਗੁਰਮਤ ਦੀ ਗੁੜਤੀ, ਗੁਰਬਾਣੀ ਦੀ ਗੁੜਤੀ, ਜੀਵਨ ਕਿਵੇਂ ਜਿਉਣੀ ਹੈ ਦੇਈ ਜਾਈਏ। ਕੀ ਪਤਾ ਅਸੀਂ ਜ਼ਿੰਦਗੀ 'ਚ ਦੇਖੀਏ ਨਾ ਦੇਖੀਏ, ਪਰ ਮੇਰੇ ਗੁਰੂ ਪਿਤਾ ਦੀ ਰਹਿਮਤ ਕੌਮ ਨੂੰ ਕੁਛ ਨਹੀਂ ਹੋਏਗਾ। ਵਾਹਿਗੁਰੂ। ਸੱਚੀਆਂ ਸੁੱਚੀਆਂ ਭਾਵਨਾਵਾਂ ਹਮੇਸ਼ਾ ਫਲਦੀਆਂ ਨੇ, ਕਦੋਂ ਫਲਦੀਆਂ ਨੇ ਇਹ ਵਾਹਿਗੁਰੂ ਜਾਣਨ, ਪਰ ਅਜਾਈ ਨਹੀਂ ਜਾਂਦੀਆਂ। ਸੁਖਮਨੀ ਸਾਹਿਬ ਜੀ ਦੀ ਇੱਕ ਪੰਕਤੀ ਬੜਾ ਹੌਸਲਾ ਦੇ ਰਹੀ ਹੈ। ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨਾ, ਘਾਲ ਨਾ ਭਾਨਾ ਹੁੰਦਾ ਹੈ। ਵਾਹਿਗੁਰੂ ਸਾਡੀ ਕੀਤੀ ਹੋਈ ਮਿਹਨਤ ਅਜਾਈ ਨਹੀਂ ਜਾਣ ਦਿੰਦੇ। ਜੇ ਕ੍ਰੋਧ ਦੀ ਆਦਤ ਪੱਕ ਜਾਵੇ, ਪਤਾ ਲੱਗ ਜਾਵੇ ਇਹ ਮਨ ਦੀ ਮੈਲ ਹੈ, ਇਸ ਮੈਲ ਨੂੰ ਲਾਉਣਾ ਹੈ। ਬਾਣੀ ਪੜ੍ਹੀ ਨਹੀਂ, ਮਨ ਦੀ ਮੈਲ ਲੱਥੀ, ਸਿਮਰਨ ਵੀ ਕੀਤਾ ਫਿਰ ਵੀ ਮਨ ਖਿੱਚਦਾ ਰਿਹਾ, ਸੰਗਤ ਵੀ ਕੀਤੀ ਫਿਰ ਵੀ ਖਿੱਚਦਾ ਰਿਹਾ, ਮਨ ਅੰਦਰ ਬੜਾ ਪਛਤਾਵਾ ਲੱਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਇਹ ਮਨ ਇਤਨਾ ਕ੍ਰੋਧ ਦੀ ਅੱਗ ਵਿੱਚ ਕੌੜੇ ਬੋਲ ਬੁਲਾਉਂਦਾ ਜੇ। ਜਿਸ ਦਿਨ ਹਿਰਦੇ 'ਚੋਂ ਅਰਦਾਸ ਨਿਕਲੀ, ਮੈਂ ਬੇਨਤੀ ਕਰਾਂ, ਇਹ ਅਰਦਾਸ ਕਦੋਂ ਵੀ ਫਲ ਸਕਦੀ ਜੇ। ਇਹ ਨਹੀਂ ਗੱਲ ਹੁੰਦੀ ਕਿ ਜਵਾਨੀ ਵਿੱਚ ਜੇ ਮਨ ਕੰਟਰੋਲ ਹੋਣ ਲੱਗ ਗਿਆ ਤਾਂ ਵੱਡੇ ਭਾਗ ਨੇ, ਪਰ ਜੇ ਬੁਢੇਪੇ ਵਿੱਚ ਵੀ ਹੋਣ ਲੱਗ ਗਿਆ ਤਾਂ ਵੀ ਸ਼ੁਕਰ ਹੈ। ਪਰ ਵਾਹਿਗੁਰੂ ਦੇ ਕੋਲ ਸ਼ਕਤੀ ਹੈ, ਇਸ ਗੰਧਲੇ ਹੋਏ ਮਨ ਨੂੰ ਪਵਿੱਤਰ ਕਰ ਸਕਦੇ ਨੇ। ਕਿਵੇਂ? ਉਹਦਾ ਤਰੀਕਾ ਅਗਲੇ ਪਦੇ ਅੰਦਰ, ਗੋਸ਼ਟ ਭਈ ਸਾਧ ਕਹਿ ਸੰਗਤ, ਕਾਮ ਕ੍ਰੋਧ ਲੋਭ ਮਾਰਿਆ। ਗੁਰੂ ਸਾਹਿਬ ਦੇ ਕੋਲ ਆਏ, ਗੁਰੂ ਦੀ ਬਾਣੀ ਸੁਣੀ, ਗੁਰੂ ਦੀ ਬਾਣੀ ਦੀ ਵਿਚਾਰ ਹੋਈ। ਵੈਸੇ ਗੋਸ਼ਟ ਨਾਮ ਵਿਚਾਰ ਦਾ ਹੈ। ਜਦੋਂ ਬਾਣੀ ਦੀ ਵਿਚਾਰ ਹੁੰਦੀ ਹੈ, ਬੰਦੇ ਨੂੰ ਜ਼ਰੂਰ ਲੱਗਦਾ ਹੈ ਕਿ ਇੱਥੇ ਤਾਂ ਮੈਂ ਬਹੁਤ ਪਿੱਛੇ ਹਾਂ। ਕੁਝ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਬੰਦੇ ਨੂੰ ਲੱਗਦਾ ਹੈ ਕਿ ਮੈਂ ਜ਼ੀਰੋ ਹਾਂ। ਕੁਛ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਲੱਗਦਾ ਹੈ ਆਈ ਐਮ ਲੂਜ਼ਰ, ਮੈਂ ਬਹੁਤ ਕੁਛ ਗਵਾ ਚੁੱਕਿਆ। ਪਰ ਫਿਰ ਕੁਛ ਸ਼ਬਦ ਐਸੇ ਨੇ ਜਿਹੜੇ ਹੌਸਲਾ ਦਿੰਦੇ। ਜੇ ਬਾਣੀ ਪੜ੍ਹਨੀ, ਕੀਰਤਨ, ਕਥਾ, ਇਹ ਸਭ ਗੁਰੂ ਦੇ ਨਾਲ ਵਿਚਾਰਾਂ ਚੱਲ ਰਹੀਆਂ ਨੇ। ਜਦੋਂ ਗੁਰੂ ਸਾਹਿਬ ਦੱਸਦੇ ਨੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਤੇ ਲੱਗਦਾ ਮਨਾ ਮੈਂ ਤੇ ਜ਼ੀਰੋ ਹਾਂ। ਮੈਂ ਤੇ ਬਹੁਤ ਵਾਰੀ ਫਿੱਕੇ ਬੋਲ ਬੋਲਦਾ। ਤੇ ਜਦੋਂ ਪੰਗਤੀ ਆਉਂਦੀ ਹੈ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ, ਤੇ ਅਰਦਾਸ ਨਿਕਲਦੀ ਹੈ ਵਾਹਿਗੁਰੂ ਜੀ ਕਿਰਪਾ ਕਰੋ ਮੈਨੂੰ ਵੀ ਦਾਤ ਦੇ ਦਿਓ। ਜਦੋਂ ਗੱਲ ਚੱਲਦੀ ਹੈ ਨਿਭਣ ਸੋ ਅੱਖਰ ਖਬਣ ਗੁਣ, ਲੱਗਦਾ ਮਨਾ ਮੈਂ ਤੇ ਘਰ ਦੇ ਵਿੱਚ ਛੋਟੀ ਛੋਟੀ ਗੱਲ ਨਹੀਂ ਸਹਾਰ ਸਕਦਾ, ਮਨ ਨੂੰ ਦੁਖੀ ਕਰ ਲੈਣਾ, ਇੱਥੇ ਖਬਣ ਗੁਣ ਦੀ ਗੱਲ ਕੀਤੀ ਹੈ, ਵਾਹਿਗੁਰੂ ਜੀ ਮੈਨੂੰ ਵੀ ਦੇ ਦਿਓ, ਟੋਲਰੈਂਸ ਦੇ ਦਿਓ। ਜ਼ਰਨ ਸ਼ਕਤੀ ਦੇ ਦਿਓ। ਜਦੋਂ ਅਰਦਾਸਾਂ ਨਿਕਲਣਗੀਆਂ ਬੰਦੇ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗੇਗਾ। ਗੁਰੂ ਸਾਹਿਬ ਗੁਣਾਂ ਦੀ ਬਾਤ ਦੱਸਣਗੇ, ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ, ਫਿਰ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਸਿਮਰਨ, ਨਾਮ ਦਾ ਅਭਿਆਸ, ਗੁਰੂ ਦੀਆਂ ਸਿੱਖਿਆਵਾਂ, ਸਿੱਖਿਆਵਾਂ ਦਾ ਗਿਆਨ, ਇਹਦੀ ਵੀ ਯਾਦ, ਬਾਣੀ ਦਾ ਅਭਿਆਸ। ਇਸ ਦੇ ਨਾਲ ਫਿਰ ਆਪਣੇ ਹੀ ਅੰਦਰ ਵਿਕਾਰਾਂ ਨੂੰ ਮੈਨੇਜ ਕਰਨ ਦੀ ਗੁਰੂ ਪਿਤਾ ਹੌਸਲਾ ਵੀ ਦੇਣਗੇ, ਅਭਿਆਸ ਵੀ ਦੇਣਗੇ, ਪ੍ਰਾਪਤੀਆਂ ਵੀ ਹੋਣਗੀਆਂ, ਜੀਵਨ ਵੀ ਬਦਲੇਗਾ। ਆਖਰੀ ਪੰਕਤੀਆਂ, ਔਖਦ ਮੰਤਰ ਮੂਲ ਮਨ ਇੱਕ ਹੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਦੁਨੀਆਂ ਯੰਤਰਾਂ ਮੰਤਰਾਂ 'ਤੇ ਭਰੋਸਾ ਰੱਖਦੀ ਸੀ, ਵਹਿਮਾਂ ਭਰਮਾਂ ਵਾਲੇ। ਸਤਿਗੁਰੂ ਕਹਿਣ ਲੱਗੇ, ਸਭ ਤੋਂ ਵੱਡੀ ਦਵਾਈ ਇਹ ਹੈ, ਵਾਹਿਗੁਰੂ 'ਤੇ ਭਰੋਸਾ ਹੋਵੇ। ਗੁਰੂ ਸਾਹਿਬ ਦੀਆਂ ਕਹੀਆਂ ਹੋਈਆਂ ਗੱਲਾਂ 'ਤੇ ਭਰੋਸਾ ਆ ਜਾਵੇ। ਗੁਰੂ ਸਾਹਿਬ ਨੇ ਜੋ ਜੀਵਨ ਗੁਰਬਾਣੀ ਅੰਦਰ ਦਿਖਾਇਆ ਹੈ, ਉਹ ਪ੍ਰਾਪਤ ਕਰਨ ਦਾ ਇੱਕ ਵਿਸ਼ਵਾਸ ਵੱਧ ਜਾਵੇ। ਚਰਨ ਰੇਨ ਬਾਂਛੈ ਨਿਤ ਨਾਨਕ ਪੁਨਃ ਪੁਨਃ ਬਲਿਹਾਰਿਆ। ਜਿਨ੍ਹਾਂ ਨੂੰ ਜੀਵਨ ਪ੍ਰਾਪਤ ਹੋਇਆ, ਸਤਿਗੁਰੂ ਕਹਿੰਦੇ ਮੈਂ ਵਾਰ ਵਾਰ ਬਲਿਹਾਰ ਜਾਂਦਾ, ਚਰਨ ਧੂੜੀ ਲੋਚਦਾ। ਗੁਰੂ ਸਾਹਿਬ ਦਾ ਇਹ ਬਚਨ ਕਹਿਣ ਦੇ ਅਰਥ ਨੇ, ਇਹ ਜੀਵਨ ਦੀ ਕਿਤਨੀ ਵੈਲਿਊ ਹੈ, ਜਿਸ ਨੂੰ ਗੁਰੂ ਸਾਹਿਬ ਵੀ ਕਹਿੰਦੇ ਨੇ ਬਲਿਹਾਰ ਹੈ। ਉਹ ਜੀਵਨ ਦੀ ਕਿਤਨੀ ਵੈਲਿਊ ਹੈ, ਜਦੋਂ ਜੋਗੀ ਕਹਿੰਦੇ ਨਾਨਕ ਜੀ ਤੁਹਾਡਾ ਸੀਸ ਕਿਸੇ ਦੇ ਅੱਗੇ, ਗੁਰੂ ਨਾਨਕ ਸਾਹਿਬ ਜੀ ਦਾ ਸੀਸ ਕਿਸੇ ਦੇ ਅੱਗੇ ਨਹੀਂ ਚੁੱਕਿਆ, ਗੁਰੂ ਅੰਗਦ ਦੇਵ ਸਾਹਿਬ ਜੀ ਤੁਹਾਡੇ ਅੱਗੇ ਕਿਵੇਂ ਚੁੱਕਿਆ? ਕਹਿਣ ਲੱਗੇ, ਨਹੀਂ, ਮਾਂ ਜਦੋਂ ਪੁੱਤਰ ਨੂੰ ਚੁੱਕਦੀ ਹੈ, ਉਹ ਚੁੱਕਣਾ ਨਹੀਂ ਹੁੰਦਾ, ਉਹਨਾਂ ਗੋਦੀ ਚੁੱਕਿਆ ਹੈ। ਸਤਿਗੁਰੂ ਸਾਡੇ ਸਾਹਮਣੇ ਜਿਸ ਜੀਵਨ ਦੀ ਵੈਲਿਊ ਦੱਸ ਰਹੇ ਨੇ, ਗੁਰੂ ਕਿਰਪਾ ਕਰਨ ਸਾਡੇ ਅੰਦਰ ਵੀ ਉਹ ਜੀਵਨ ਆ ਜਾਵੇ। ਨਿਤ ਅਰਦਾਸਾਂ ਨਿਕਲਣ, ਹੇ ਵਾਹਿਗੁਰੂ ਜੀ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਵਰਤੀਆਂ ਜਾ ਰਹੀਆਂ ਨੇ, ਜਿੱਥੇ ਉਹ ਦਾਤਾਂ ਚੇਤੇ ਆਉਂਦੀਆਂ ਨੇ, ਵਾਹਿਗੁਰੂ ਜ਼ਰੂਰ ਚੇਤੇ ਆਉਣ। ਵਾਹਿਗੁਰੂ ਰਹਿਮਤ ਕਰਨ, ਗੁਣਾਂ ਵਾਲਾ ਜੀਵਨ ਮਿਲ ਜਾਵੇ, ਸ਼ੁਕਰਾਨੇ ਵਾਲਾ ਜੀਵਨ ਮਿਲ ਜਾਵੇ। ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ